ਖਾਨ, ਅਸਮਾਨ ਖਾਨ ਅਤੇ ਹੋਰ 500 ਪਠਾਨ ਜੋ ਮੀਰ ਤੋਂ ਆਇਆ ਹੋਇਆ ਸੀ, ਪਿੰਡ ਮੀਰ ਤੋਂ, ਇਹ ਇੰਤਜ਼ਾਰ ਕਰ ਰਹੇ ਸਨ। ਤੀਸਰੇ ਦਿਨ ਕੁਤਬ ਖਾਨ ਵੀ ਪਹੁੰਚ ਗਿਆ। ਇਸ ਨੇ ਆਖਿਆ ਕੋਈ ਕੰਮ ਚੱਲਿਆ ਕਿ ਨਹੀਂ? ਉਹਨਾਂ ਕਿਹਾ ਸਗੋਂ ਉਲਟੀ ਬੇਇੱਜ਼ਤੀ ਹੋਈ ਹੈ, ਵਜ਼ੀਰ ਖਾਨ ਵਜ਼ੀਰ ਨੇ ਗੁਰਦੇਵ ਦੀ ਵਕਾਲਤ ਕੀਤੀ ਹੈ, ਸਾਨੂੰ ਧੱਕੇ ਵੱਜੇ ਹਨ। ਉਹਨੇ ਕਿਹਾ ਕੋਈ ਗੱਲ ਨਹੀਂ, ਅੱਜ ਸ਼ਾਮ ਨੂੰ ਇਕੱਠਿਆਂ ਹੋ ਕੇ ਸੰਮਣ ਬੁਰਜ ਦੇ ਮਗਰਲੇ ਬੰਨੇ ਝਰੋਖਿਆਂ ਥਾਣੀ ਜਾ ਕੇ ਹੱਲਾ ਕਰੋ, ਸ਼ੋਰ ਪਾਓ, ਦੁਹਾਈ ਪਾਓ, ਮਾਰੇ ਗਏ, ਲੁੱਟੇ ਗਏ, ਇਹ ਤਾਦਕ ਕਹਿਣ ਨਾਲ ਜਦੋਂ ਤੁਹਾਨੂੰ ਕੱਲ੍ਹ ਦਾ ਸਮਾਂ ਦੇਵੇਗਾ ਫਿਰ ਆਪਾਂ ਗੱਲ ਕਰਾਂਗੇ। ਪੈਂਦੇ ਖਾਨ, ਅਸਮਾਨ ਖਾਨ ਅਤੇ ਉਸਦੇ ਨਾਲ ਹੋਰ ਆਏ ਹੋਏ ਪਠਾਨ, ਉਸਦੀ ਬਰਾਦਰੀ ਇਕੱਠੀ ਇਹ ਸੰਮਣ ਬੁਰਜ ਦੇ ਥੱਲੇ ਜਾ ਕੇ ਦੱਸੀ ਹੋਈ ਵਿਉਂਤ ਮੁਤਾਬਕ ਕਿਸੇ ਨਾਲ ਸ਼ੋਰ ਕੀਤਾ, ਹੱਲਾ ਕੀਤਾ, ਦੁਹਾਈ ਪਾਈ। ਇਸ ਵਾਰਤਾਲਾਪ ਨੂੰ ਸੁਣ ਕੇ, ਹਾਲ ਦੁਹਾਈ ਨੂੰ ਸੁਣ ਕੇ ਸ਼ਾਹਜਹਾਂ ਝਰੋਖੇ ਥਾਣੀ ਬਾਹਰ ਵੇਖਿਆ, ਕੀ ਕਹਿ ਰਹੇ ਹੋ? ਇਹਨੇ ਕਿਹਾ ਮਹਾਰਾਜ, ਅਸੀਂ ਮਾਰੇ ਗਏ, ਸਾਡੇ ਨਾਲ ਬੇਇਨਸਾਫੀ ਹੋਈ ਹੈ, ਅਸੀਂ ਇਨਸਾਫ਼ ਦੀ ਡਿਮਾਂਡ ਕਰ ਰਹੇ ਹਾਂ, ਇਨਸਾਫ਼ ਮਿਲਣਾ ਚਾਹੀਦਾ ਹੈ। ਤਾਂ ਸ਼ਾਹਜਹਾਂ ਨੇ ਕਿਹਾ ਕੱਲ੍ਹ ਨੂੰ ਦਰਬਾਰ ਵਿੱਚ ਪੇਸ਼ ਹੋਣਾ। ਬਸ ਇਹ ਗੱਲ ਸੁਣਨ ਤੋਂ ਬਾਅਦ ਇਹਨਾਂ ਨੇ ਆਣ ਕੇ ਬੇਨਤੀ ਕੀਤੀ ਕੁਤਬ ਖਾਨ ਨੂੰ, ਜੋ ਤੇਰੀ ਦੱਸੀ ਹੋਈ ਸਕੀਮ ਸੀ ਉਹ ਕਾਮਯਾਬ ਹੋ ਗਈ ਹੈ। ਉਹਨੇ ਕਿਹਾ ਹੁਣ ਚਿੰਤਾ ਨਾ ਕਰੋ, ਹੁਣ ਵਕਾਲਤ ਕਰਨ ਵਾਲਾ ਨਹੀਂ ਰਹਿ ਗਿਆ ਇੱਥੇ, ਕਿਉਂਕਿ ਵਜ਼ੀਰ ਖਾਨ ਵਜ਼ੀਰ ਸਿੰਧ ਹੈਦਰਾਬਾਦ ਚਲੇ ਗਿਆ, ਇਬਰਾਹੀਮ ਇੱਥੇ ਰਹਿੰਦਾ ਹੈ। ਜੋ ਤੇਰੇ ਕੋਲ ਜੇਵਰ ਹਨ ਉਹ ਜੇਵਰ ਲਿਆ, ਉਹ ਲਿਆਂਦੇ ਹੋਏ ਜੇਵਰ ਪੈਂਦੇ ਖਾਨ ਵੱਲੋਂ ਕੁਤਬ ਖਾਨ, ਅਸਮਾਨ ਖਾਨ ਅਤੇ ਪੈਂਦੇ ਖਾਨ ਅਤੇ ਨਾਲ ਹੋਰ ਪਤਵੰਤਿਆਂ ਨੇ ਇਬਰਾਹੀਮ ਨੂੰ ਬਤੌਰੇ ਰਿਸ਼ਵਤ ਦਿੱਤੇ। ਅਤੇ ਜਿਸ ਵੇਲੇ ਸਵੇਰੇ ਦਿਨ ਲੱਗੇ 10 ਵਜੇ ਅਦਾਲਤ ਵਿੱਚ ਪੇਸ਼ ਹੋਏ, ਲੱਗੇ ਦਰਬਾਰ ਵਿੱਚ ਪੇਸ਼ ਹੋਏ, ਤੇ ਇਬਰਾਹੀਮ ਨੇ ਆਪਣੇ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮੁਖਾਲਫਤ ਵਿੱਚ ਕਹਿੰਦਿਆਂ, ਮਹਾਰਾਜ ਇਹ ਤੁਹਾਡੇ ਜੇਵਰ ਖੜੇ ਜਾ ਸਕਦੇ ਹਨ, ਤੁਹਾਡੇ ਘੋੜੇ ਖੜੇ ਜਾ ਸਕਦੇ ਹਨ, ਤੁਹਾਡੇ ਦੁਸ਼ਾਲੇ ਖੜੇ ਜਾ ਸਕਦੇ ਹਨ, ਅਜਿਹੇ ਬਿਧੀ ਚੰਦ ਵਰਗੇ ਅਨੇਕਾਂ ਚੋਰ ਉਹਦੇ ਕੋਲ ਰਹਿੰਦੇ ਹਨ, ਇਸ ਕਰਕੇ ਉਹ ਡਾਕੂ ਧਾੜਵੀ ਠੱਗ ਬਦਮਾਸ਼ ਆਪਣੇ ਕੋਲ ਰੱਖਦਾ ਹੈ, ਤੇ ਤੁਸੀਂ ਕਹਿੰਦੇ ਹੋ ਗੁਰੂ ਨਾਨਕ ਦੇਵ ਦੀ ਗੱਦੀ ਏ, ਇਸ ਕਰਕੇ ਪਹਿੰਦੇ ਖਾਨ ਝੂਠ ਨਹੀਂ ਬੋਲ ਸਕਦਾ। ਇਹ ਸਾਨੂੰ ਸਗੋਂ ਫਖਰ ਵਾਲੀ ਗੱਲ ਹੈ ਕਿ ਜੋ ਬੜਿਆਂ ਚਿਰਾਂ ਦਾ ਉਹਦੇ ਕੋਲ ਰੁਸਤਮੇ ਹਿੰਦ ਰਹਿੰਦਾ ਸੀ, ਉਹ ਉਧਰੋਂ ਪਾਟ ਕੇ ਸਾਡੇ ਨਾਲ ਆਇਆ, ਅਜੇ ਸਾਰੀ CID ਉਹਦੀ ਸਾਡੇ ਕੋਲ ਪਹੁੰਚੀਏ। ਇਬਰਾਹੀਮ ਨੇ ਵਕਾਲਤ ਕਰਦੇ ਹੋਇਆ ਪਹਿੰਦੇ ਖਾਨ ਦੀ ਕਿਵੇਂ ਸ਼ਾਹਜਹਾਂ ਨੂੰ ਕਹਿਣਾ ਆਰੰਭ ਕੀਤਾ, ਉਸਦਾ ਵਾਤਾਵਰਣ ਕਿਉਂ ਬੇਨਤੀ ਕੀਤੀ ਹੈ ਜੀ?
ਜੰਗੀ ਕਰ ਤੂੰ ਗੁਰੂ ਸਿਖਾਉਂਦਾ, ਨਿਤ ਬਣਾ ਕੇ ਜੱਥੇ ਡਰਦੇ ਨਹੀਂ ਫਿਰਦੇ ਹੰਕਾਰੇ, ਲਾਉਣ ਜ਼ੁਲਮ ਨਾ ਮੱਥੇ,
ਦਸਾਂ ਦਸਾਂ ਨੂੰ ਚੀਰੀ ਜਾਂਦੇ ਸਿੱਖ ਗੁਰਾਂ ਦੇ ਚੰਡੇ, ਪਾਸ ਗੁਰਾਂ ਦੇ ਰਹਿਣ ਸ਼ਹਿਣ ਸ਼ਾਹ ਠੱਗ ਚੋਰ ਮਛ ਟੰਡੇ,
ਸਿੱਖ ਖਾਣ ਕੇ ਸੁਰ ਕਸਤੂਰੀ, ਸਿੱਖ ਖਾਣ ਕੇ ਸੁਰ ਕਸਤੂਰੀ, ਦੇਸੀ ਘਿਓ ਦਾ ਤੜਕਾ, ਮਹਾਂਪੁਰਸ਼ਾਂ ਦੇ ਆਖ ਛੱਕ ਜਾਂਦੇ ਕਰ ਬੱਕਰੇ ਦਾ ਝਟਕਾ,
ਸ਼ੇਰਾਂ ਦੀ ਪਰਵਾਹ ਨਹੀਂ ਕਰਦੇ ਐਸ ਮਹਾਰਨ ਖੰਡੇ, ਪਾਸ ਗੁਰਾਂ ਦੇ ਰਹਿਣ ਸ਼ਹਿਣ ਸ਼ਾਹ ਠੱਗ ਚੋਰ ਮਛ ਟੰਡੇ,
ਚੰਦ ਸ਼ੀਨਾ ਰੱਖ ਛੱਡਿਆ ਚੋਰ ਘੋੜਿਆਂ ਵਾਲਾ, ਕੀ ਦੱਸਾਂ ਗਿਣਨੋ ਵਾਲੇ ਇੱਕ ਤੋਂ ਦੂਜਾ ਨਿਰਾਲਾ,
ਬੇਗ ਤੇ ਉਸਦਾ ਕੁਨਬਾ ਨਾਲ ਤੇਗ ਦੇ ਛੰਡੇ, ਪਾਸ ਗੁਰਾਂ ਦੇ ਰਹਿਣ ਸ਼ਹਿਣ ਸ਼ਾਹ ਠੱਗ ਚੋਰ ਮਛ ਟੰਡੇ,
ਦੇਖੋ ਫੇਰ ਦੇ ਵਾਲਾ ਕਹਿੰਦਾ, ਵੇਖੋ ਦਿਨੇ ਫੇਰ ਦੇ ਮਾਲਾ, ਰਾਤੀ ਸੰਨਾ ਲਾਉਂਦੇ ਗੁਰੂ ਆਖਦਾ ਸਿੱਖ ਅਸਾਂ ਦੇ ਹੰਦ ਸੁਬੰਧ ਪਚਾਉਂਦੇ,
ਪੰਜ ਪੰਜ ਮਣ ਚੱਕ ਲਿਆਉਂਦੇ ਹੀ ਆ, ਪੰਜ ਪੰਜ ਮਣ ਚੱਕ ਲਿਆਉਂਦੇ ਰਾਸ਼ਨ ਇੱਕੇ ਪੰਡੇ, ਪਾਸ ਗੁਰਾਂ ਦੇ ਸ਼ੈਨ ਸ਼ਾਹ ਠੱਗ ਚੋਰ ਮਛ ਟੰਡੇ,
ਮਸਤ ਹੋ ਰਹਿਣ ਬਰਾਜ ਬਈ ਦਿਨੇ, ਮਸਤ ਹੋ ਰਹਿਣ ਬਰਾਜ ਫਿਰ ਰਾਤ ਨੂੰ ਦੌੜੇ, ਕੋਲ ਗੁਰਾਂ ਦੇ ਰਹਿਣ ਸ਼ੈਨ ਸ਼ਾਹ ਡਾਕੂ ਚੋਰ ਪਗੌੜੇ
ਬਲਦੀ ਤੇ ਦੂਜਾ ਉੱਪਰ ਪੈਟਰੋਲ ਪੈ ਜਾਏ, ਮਾਨੋ ਭੰਬੂਕੇ ਨਿਕਲ ਗਏ। ਬਲਦੇ ਹੋਏ ਦਿਨ ਉੱਤੇ ਜਿਹੜਾ ਸ਼ਾਹਜਹਾਨ ਖੁਦ ਆਪ ਕੁਟਲ ਨੀਤੀ ਸੀ, ਉਸਦੇ ਵਜ਼ੀਰਾਂ ਦੀ ਕੁਟਲ ਨੀਤੀ ਸੀ ਅਤੇ ਉਹਦੇ ਨਾਲ ਜਲੰਧਰੀ ਕੁਤਬ ਖਾਨ, ਬੇਸ਼ੱਕ ਉਹ ਭਾਵੇਂ ਸਮਝਾਉਣ ਦਾ ਯਤਨ ਕਰ ਰਿਹਾ ਸੀ, ਕੋਈ ਮਨੁੱਖ ਵੀ ਨਹੀਂ ਸੋਚਦਾ ਕਿ ਮੇਰੇ ਮੁਫ਼ਤ ਗੱਲ ਲੜਾਈ ਪੈ ਜਾਏ, ਮੈਂ ਆਰਾਮ ਕਰਦਾ ਦੁੱਖ ਵਿੱਚ ਪੈ ਜਾਵਾਂ। ਪਰ ਫਿਰ ਵੀ ਉਹਨੇ ਆਪਣੇ ਭਰਾ ਦੀ ਗੱਲ ਨੂੰ ਸੋਚਿਆ, ਦਿਮਾਗ ਨੂੰ ਸੋਚਿਆ, ਬਰਾਦਰੀ ਨੂੰ ਸੋਚਿਆ। ਸੋਚਣ ਤੋਂ ਉਪਰੰਤ ਜਦੋਂ ਇਹ ਸਭ ਕੁਝ ਉਹਦੇ ਸਾਹਮਣੇ ਪੇਸ਼ ਕੀਤਾ ਗਿਆ, ਉਹ ਸ਼ਾਹਜਹਾਨ ਨੇ ਉਸੇ ਵੇਲੇ ਦਰਬਾਰ ਬੁਲਾਇਆ, ਚੁਣਵੇਂ ਜਰਨੈਲ ਬੁਲਾਏ, ਕਾਲੇ ਖਾਨ ਨੂੰ ਬੁਲਾਇਆ ਕਿ ਆ ਤੂੰ ਰੋਜ਼ ਕਹਿੰਦਾ ਸੈਂ ਮੈਂ ਆਪਣੇ ਭਰਾ ਦਾ ਵੈਰ ਲੈਣਾ ਚਾਹੁੰਦਾ ਹਾਂ। ਅਨਵਰ ਖਾਨ ਨੂੰ ਬੁਲਾਇਆ, ਤੂੰ ਕਹਿੰਦਾ ਸੀ ਮੈਂ ਆਪਣੇ ਪਿਤਾ ਲਾਲਾ ਬੇਗ ਦਾ ਵੈਰ ਲੈਣਾ ਚਾਹੁੰਦਾ ਹੈ। ਇਸ ਕਰਕੇ ਉਹ ਸਮਾਂ ਆ ਗਿਆ ਬਦਲਾ ਲੈਣ ਦਾ, ਜਿੰਨੀ ਫੋਰਸ ਚਾਹੀਦੀ ਹੈ ਓਨੀ ਫੋਰਸ ਲੈ ਕੇ ਜਾਓ ਅਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਜਿਉਂਦਾ ਬੰਨ ਕੇ ਲਿਆ ਕੇ ਮੇਰੇ ਦਰਬਾਰ ਵਿੱਚ ਪੇਸ਼ ਕਰੋ। ਬਸ ਇਹ ਗੱਲ ਸੁਣਨ ਦੀ ਦੇਰ ਸੀ, ਤਲਵਾਰ ਧੂ ਕੇ ਮੈਦਾਨ ਵਿੱਚ ਰੱਖ ਦਿੱਤੀ ਗਈ ਅਤੇ ਪਾਨਾਂ ਦਾ ਬੀੜਾ ਇਸਲਾਮੀ ਧਰਮ ਦੇ ਮੁਤਾਬਕ ਰੱਖ ਦਿੱਤਾ ਗਿਆ। ਉਹ ਕਾਲੇ ਖਾਨ ਨੇ ਪਾਨ ਦਾ ਬੀੜਾ ਚੁੱਕਿਆ, ਮੂੰਹ ਵਿੱਚ ਪਾਇਆ, ਤਲਵਾਰ ਚੁੱਕੀ, ਤਲਵਾਰ ਚੁੰਮੀ ਅਤੇ ਗਾਤਰੇ ਪਾਈ। 65,000 ਜਰਨੈਲ ਇਹਦੇ ਨਾਲ ਹੋਰ ਤੁਰਿਆ। ਪੈਂਦੇ ਖਾਨ ਤੇ ਅਸਮਾਨ ਖਾਨ ਨੂੰ ਦੋਵਾਂ ਨੂੰ ਹੁਕਮ ਹੋਇਆ ਕਿ ਤੂੰ ਵੀ ਫੌਜਾਂ ਦਾ ਕਮਾਂਡਰ ਬਣ ਕੇ ਇਹਦੀ ਮਦਦ ਲਈ ਆਪ ਨਾਲ ਜਾਣਾ। ਕਾਲੇ ਖਾਨ ਅਤੇ ਅਨਵਰ ਖਾਨ ਇਹ ਲਾਹੌਰ ਦਰਬਾਰ ਵਿੱਚ ਤੁਰੇ। ਕੁਤਬ ਖਾਨ ਜਲੰਧਰੀ ਨੂੰ ਜਲੰਧਰ ਤੋਂ ਫੌਜਾਂ ਦੇ ਕੇ ਨਾਲ ਤੁਰਿਆ। 65,000 ਦੀ ਕਮਾਂਡ ਕਰਦਾ ਹੋਇਆ ਇਹ ਸਾਰਾ ਸ਼ਾਹੀ ਦਸਤਾ, ਇਹ ਸ਼ਾਹੀ ਫੌਜਾਂ ਜਿਸ ਵੇਲੇ ਕਰਤਾਰਪੁਰ ਦੇ ਦੁਆਲੇ ਪਹੁੰਚਲੀ ਜਾ ਰਹੀਆਂ ਸਨ, ਤੇ ਗੁਰੂ ਕੇ ਸਿੱਖਾਂ ਨੂੰ ਪਤਾ ਲੱਗਾ। ਗੁਰੂ ਕੇ ਸਿੱਖ ਵੀ ਮੰਜ਼ਿਲਾਂ ਤੈਅ ਕਰਦੇ ਕਰਦੇ ਇਹ ਵੀ ਕਰਤਾਰਪੁਰ ਸਾਹਿਬ ਪਹੁੰਚ ਗਏ। ਅੰਦਰ ਕੋਈ ਗਿਣਤੀ ਦੇ ਸਿੱਖ ਸਨ ਗੁਰੂ ਮਹਾਰਾਜ ਜੀ ਦੇ ਨਾਲ, ਬਾਹਰ 65,000 ਦਾ ਕਾਫਲਾ ਜਿਸ ਵੇਲੇ ਪਹੁੰਚਿਆ। ਇਹ ਅਨਵਰ ਖਾਨ ਬੜਾ ਜਸੂਸੀ ਦਾ ਨਿਪੁੰਨ ਮੰਨਿਆ ਹੋਇਆ ਸੀ, ਇਸ ਕਰਕੇ ਉਸ ਨੂੰ ਭੇਜਿਆ ਗਿਆ ਪਿੱਛੇ। ਅਨਵਰ ਖਾਨ ਜਸੂਸੀ ਵਾਸਤੇ ਪਹੁੰਚਿਆ। ਅਨਵਰ ਖਾਨ ਇੱਥੇ ਇਤਿਹਾਸ ਵਿੱਚ ਦੋ ਆਏ ਹਨ, ਇੱਕ ਅਨਵਰ ਖਾਨ ਖੋਜਾ ਹੈ, ਇੱਕ ਅਨਵਰ ਖਾਨ ਲਾਲਾ ਬੇਗ ਦਾ ਪੁੱਤਰ ਆਇਆ। ਅਨਵਰ ਖਾਨ ਜਸੂਸੀ ਵਾਸਤੇ ਨਿਪੁੰਨ ਮੰਨਿਆ ਹੋਇਆ ਸੀ। ਜਿਸ ਵੇਲੇ ਇਹ ਜਸੂਸ ਬਣ ਕੇ ਗਿਆ, ਸਿੱਖ ਦੇ ਲਿਬਾਸ ਵਿੱਚ ਗਿਆ, ਤਾਂ ਜਿਸ ਵੇਲੇ ਬਾਹਰ ਸਿੱਖਾਂ ਦੇ ਮੋਰਚੇ ਲੱਗੇ ਸਨ, ਉਹਨਾਂ ਮੋਰਚਿਆਂ ਵਿੱਚ ਸੂਹ ਲੈਂਦਾ ਲੈਂਦਾ ਉਸ ਮੋਰਚੇ ਕੋਲ ਗਿਆ ਜਿੱਥੇ ਬਾਬਾ ਬਾਬਾ ਬਿਧੀ ਚੰਦ, ਬਹਾਦਰ ਬਾਬਾ ਬਿਧੀ ਚੰਦ ਨੀਤੀਆਂ ਦਾ ਨਿਪੁੰਨ ਬੈਠਾ ਸੀ। ਉਹਦੇ ਕੋਲ ਗਿਆ ਜਦ ਨੇ ਪੁੱਛਿਆ ਆ ਜਵਾਨਾ ਤੂੰ ਕੌਣ ਹੈ ਗੱਲਾਂ ਕਰਦਿਆਂ ਕਰਦਿਆਂ ਇਹਦੇ ਕੋਲੋਂ ਬਿਸਮਿਲਾ ਅੱਖਰ ਨਿਕਲ ਗਿਆ ਵਿਧੀ ਚੰਦ ਨੂੰ ਪਤਾ ਲੱਗ ਗਿਆ ਇਹ ਬਿਸਮਿਲਾ ਅੱਲਾਹੂ ਅਕਬਰ ਇਹ ਅੱਖਰ ਮੁਸਲਮਾਨਾਂ ਦੇ ਹਨ ਇਹਨੇ ਜਿਉਂ ਹੀ ਉਹਨੂੰ ਹੱਥ ਲਾਇਆ ਤਾਂ ਉਹਦੇ ਚਿਹਰੇ ਉੱਤੇ ਲੱਗੀ ਹੋਈ ਲਾਵੀਂ ਦਾੜੀ ਇਹ ਉੱਤਰ ਗਈ ਇਸਦਾ ਪਾਜ ਖੁੱਲ ਗਿਆ ਬਸ ਇਹਨੇ ਫੜ ਕੇ ਅਨਵਰ ਖਾਂ ਨੂੰ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਿੱਖ ਬਹਾਦਰ ਬਾਬਾ ਵਿਧੀ ਚੰਦ ਜੀ ਨੇ ਨਾਲ ਹੋਰ ਨਿਕਟ ਵਰਤੀਆਂ ਨੂੰ ਲੈ ਕੇ ਨਿਹੰਗ ਸਿੰਘਾਂ ਦੇ ਬਾਟੇ ਵਾਂਗ ਕਿਵੇਂ ਸਕਮਾਨ ਕੀਤਾ ਉਸ ਵੇਲੇ ਦਾ ਵਾਤਾਵਰਨ ਕਵੀ ਦੀ ਕਲਮ ਨੇ ਹੇ ਇਉਂ ਬੇਨਤੀ ਕੀਤੀ ਹੈ ਜੀ
ਏ ਬੁਰਾ ਭੈੜਾ ਜਦੋਂ ਬੋਲਿਆ ਚੰਡਾਲ ਨੇ ਦੁਨੀਆਂ ਦੇ ਪੀਰ ਨੂੰ ਵੇਖੇ ਜਦੋਂ ਭੈੜੇ ਵੈਰੀ ਦੇ ਖਿਆਲ ਨੇ ਸੋਧ ਕੇ ਸਰੀਰ ਨੂੰ ਲਿਆ ਪਕੜ ਖਾਨ ਨੂੰ ਢਾਲਾ ਵਿਧੀ ਚੰਦ ਨੇ ਰਗਾਂ ਤੋਂ ਫਾੜ ਕੇ ਅਨਵਰ ਪਠਾਨ ਨੂੰ
ਵਿਧੀ ਚੰਦ ਪਾਪੀ ਨੂੰ ਵਾਦ ਕੇ ਜੋਰ ਵੇਖ ਹੱਸਰੇ ਕੋਈ ਨਾ ਛਡਾਵੇ ਸ਼ੇਰ ਕੋ ਵੱਧ ਕੇ ਕਿਵੇਂ ਪਾਪ ਨਸਰੇ ਸ਼ਾ ਗਿਆ ਛਣਾਟਾ ਸੀ ਤਾਂ ਵਿਧੀ ਚੰਦ ਅਨਵਰ ਪਠਾਨ ਨੂੰ ਤੇ ਸ਼ਿਕਾਰ ਚਾੜਾ ਸੀ
ਬੁਰਾ ਭੈੜਾ ਜਦੋਂ ਬੋਲਿਆ ਚੰਡਾਲ ਨੇ ਦੁਨੀਆਂ ਦੇ ਪੀਰ ਨੂੰ ਵੇਖੇ ਜਦੋਂ ਭੈੜੇ ਵੈਰੀ ਦੇ ਖਿਆਲ ਨੇ ਸੋਧ ਕੇ ਸਰੀਰ ਨੂੰ ਲਿਆ ਪਕੜ ਖਾਨ ਨੂੰ ਤਾਰਾ ਵਿਧੀ ਚੰਦ ਨੇ ਰਗਾਂ ਤੋਂ ਫਾੜ ਕੇ ਅਨਵਰ ਪਠਾਨ ਨੂੰ
ਵਿਧੀ ਚੰਦ ਪਾਪੀ ਨੂੰ ਵਰਦ ਕੇ ਜੋਰ ਵੇਖਾ ਸਰੇ ਕੋਈ ਨਾ ਛਡਾਵੇ ਸ਼ੇਰ ਕੋਲ ਵੱਧ ਕੇ ਕਿਵੇਂ ਪਾਪ ਨਸਰੇ ਸ਼ਾ ਗਿਆ ਛਣਾਟਾ ਸੀ ਤਾਂ ਵਿਧੀ ਚੰਦ ਅਨਵਰ ਪਠਾਨ ਨੂੰ ਤੇ ਸ਼ਿਕਾਰ ਚਾੜਾ ਸੀ
ਆਇਆ ਸੀਗਾ ਜਿਹੜਾ ਭਰਿਆ ਗੁਮਾਨ ਦਾ ਕਾਲੇ ਖਾਂ ਦੇ ਕਹਿਣ ਤੇ ਵੇਖਿਆ ਨਜ਼ਾਰਾ ਦਾ ਸਿੱਖਾਂ ਨਿਸ਼ਾਨ ਦਾ ਲੱਗ ਪਈਆਂ ਪੈਣ ਤੇ ਆਣ ਬਣੀ ਜਾਨ ਨੂੰ ਤਾਰਾ ਵਿਧੀ ਚੰਦ ਨੇ ਰਗਾਂ ਫਾੜ ਕੇ ਅਨਵਰ ਪਠਾਨ
ਨੂੰ ਪਿਆਸ ਚੂਰ ਦਾ ਅਨਵਰ ਜਸੂਸ ਪਿਆ ਹੂਰਿਆ ਸੂਰ ਚਾਵਾਨ ਹੂਰ ਦਾ ਕਰਦਾ ਮਹਿਸੂਸ ਪਿਆ ਜ਼ਿੰਦਗੀ ਦਾ ਘਾਟਾ ਸੀ ਤਾਂ ਵਿਧੀ ਚੰਦ ਅਨਵਰ ਪਠਾਨ ਨੂੰ ਤੇ ਸ਼ਿਕਾ ਦਾ ਚਾਡਾ ਸੀ
ਗੋਡੇ ਮਾਰ ਮਾਰ ਆਕੜ ਨਵਾਤੀ ਸੀ ਗੋਡੇ ਮਾਰ ਮਾਰ ਆਕੜ ਨਵਾਤੀ ਸੀ ਅਨਵਰ ਪਠਾਨ ਦੀ ਚਾਲਬਾਜ ਤਾਂ ਹੀ ਚਾਲ ਸਮਝਾਤੀ ਸੀ ਲਾਗ ਚਾਬੀ ਗਿਆਨ ਦੀ ਸੁੱਧ ਆ ਸ਼ਤਾਨ ਨੂੰ ਢਾਲਾ ਵਿਧੀ ਚੰਦ ਨੇ ਰਗਾਂ ਤੋਂ ਫਾੜ ਕੇ ਅਨਵਰ ਪਠਾਨ
ਨੂੰ ਤੇ ਸ਼ਿਕਾਰ ਚਾੜ ਸੀ
ਲੱਗਿਆ ਗ੍ਰਹਿਣ ਜ਼ਿੰਦਗੀ ਦੇ ਚੰਦ ਨੂੰ ਤੇ ਸੁਣੇ ਕੋਈ ਹਾੜਾ ਨਾ ਪੁੱਜਿਆ ਸੀ ਮਸਾਂ ਜੋ ਮੁਕਾ ਕੇ ਪੰਦ ਨੂੰ ਵੇਖਿਆ ਅਖਾੜਾ ਨਾ ਢਾਲਾ ਪਹਿਲਵਾਨ ਨੂੰ ਤਾਰਾ ਵਿਧੀ ਚੰਦ ਨੇ ਰਗਾਂ ਤੋਂ ਫਾੜ ਕੇ ਅਨਵਰ ਪਠਾਨ ਨੂੰ
ਦੁੱਖ ਦਾ ਸਰੀਰ ਲੈਂਦਾ ਹੱਟ ਕੋਲ ਸੀ ਪਕੜਿਆ ਜਵਾਨਾਂ ਨੇ ਵੇਖਣਾ ਕਦੇ ਵੀ ਜਿਹੜੇ ਹੱਥ ਹੋਰ ਸੀ ਜ਼ਿੰਦਗੀ ਦਿਖਾਣਾ ਨੇ ਮਾਜਤਾ ਜੋ ਬਾਟਾ ਸੀ ਤਾਂ ਵਿਧੀ ਚੰਦ ਅਨਵਰ ਪਠਾਨ ਨੂੰ ਤੇ ਸ਼ਿਕਾਰ ਚਾੜਾ ਸੀ
ਅੱਲਾ ਦੇ ਵਾਸਤੇ ਉਹ ਕਹਿੰਦਾ ਜਾਣ ਮੇਰੀ ਰਹਿਣ ਦਿਓ ਅੱਲਾ ਦੇ ਵਾਸਤੇ ਮੈਂ ਨੀ ਨਾ ਝੂਠ ਮਾਰਦਾ ਜਾ ਕੇ ਸੱਚ ਕਹਿਣ ਦਿਓ ਅੱਲਾ ਦੇ ਵਾਸਤੇ ਮੈਨੂੰ ਤਾਂ ਗੁਜ਼ਾਰਦਾ ਬਖਸ਼ ਲੋ ਪੁਰਾਣ ਨੂੰ ਤਾਰਾ ਵਿਧੀ ਚੰਦ ਨੇ ਰਗਾਂ ਤੋਂ ਫਾੜ ਕੇ ਅਨਵਰ ਪਠਾਨ
ਨੂੰ ਮਸਤਾਨ ਕਰ ਸੁੱਖ ਮਾਲ ਛੱਡਤਾ ਮੋਮਨਾਂ ਦੀ ਬਿੰਦ ਨੂੰ ਧੱਕੇ ਮਾਰੇ ਆਪਣੇ ਪੜਾ ਨੂੰ ਕੱਢਤਾ ਗੱਪ ਚਾਗ ਜਿੰਦ ਨੂੰ ਤੇ ਲਬਾਸ ਪਾਟਾ ਸੀ ਢਾਗ ਵਿਧੀ ਚੰਦ ਅਨਵਰ ਪਠਾਨ ਨੂੰ ਤੇ ਸ਼ਿਕਾਰ ਦਾ ਚਾੜਾ ਸੀ
ਐਨ ਹੌਲਾ ਫੁੱਲ ਹੋ ਕੇ ਤੇ ਜਦੋਂ ਇੱਥੋਂ ਪਹੁੰਚਾ ਜਾ ਕੇ ਕਾਲੇ ਖਾਨ ਨੇ ਪੁੱਛਿਆ ਸੁਣਾ ਕੋਈ CID ਮਿਲੀ ਏ ਆਂਦਾ CID ਇਹ ਮਿਲੀ ਏ ਭਈ ਤੁਸੀਂ ਕਹਿੰਦੇ ਸੀ ਵੀ ਉੱਥੇ ਗਿਣਤੀ ਬੜੀ ਘੱਟ ਹੈ ਤੇ ਜੇ ਤੇ ਗਿਣਤੀ ਬੇਸ਼ੱਕ ਹੋਵੇ ਘੱਟ ਪਰ ਜਿਹੜਾ ਜਾਂਦਿਆ ਮੈਨੂੰ ਮਿਲਿਆ ਹੈ ਜੇ ਤੇ ਉਹੋ ਜਿਹਾ ਹੀ ਹੋਏ ਫਿਰ ਤੇ ਤੁਹਾਡੇ 65,000 ਨੂੰ ਉਹ ਸਾਰੇ 65 ਹੀ ਕਾਫੀ ਨੇ ਉਹ ਕੌਣ ਸੀ ਇਹ ਕਹਿਣ ਲੱਗਾ ਉਹ ਬਹਾਦਰ ਵਿਧੀ ਚੰਦ ਜੀ ਨੂੰ ਕਹਿੰਦੇ ਹਨ ਬਸ ਉਹਨੇ ਮੈਨੂੰ ਨਿਹੰਗ ਸਿੰਘਾਂ ਦੇ ਬਾਟੇ ਵਾਂਗ ਸਕਮਾਨ ਕਰਕੇ ਛੱਡਿਆ ਪਰ ਚਲੋ ਜੋ ਹੋਵੇਗਾ ਵੇਖੀ ਜਾਵੇਗੀ ਹੱਲਾ ਬੋਲਣਾ ਚਾਹੀਦਾ ਕਾਲੇ ਖਾਨ ਨੇ ਆਖਿਆ ਫੌਰੀ ਤਿਆਰੀਆਂ ਕੀਤੀਆਂ ਜਾਣ ਫੌਰੀ ਤਿਆਰੀਆਂ ਦਾ ਕੂਚ ਦਵਾ ਦਿੱਤਾ ਗਿਆ ਨਗਾਰੇ ਉੱਤੇ ਚੋੜ ਮਾਰ ਦਿੱਤੀ ਗਈ ਅਸਲਾਮੇ ਜੰਗ ਦਾ ਜਹਾਦ ਦਾ ਨਾਰਾ ਬੋਲ ਕੇ ਕਰਤਾਰਪੁਰ ਦੇ ਚਾਚ ਫੇਰੇ ਜੰਗ ਦਾ ਬਿਗਲ ਵਜਾ ਦਿੱਤਾ ਗਿਆ ਅੰਦਰੋਂ ਗੁਰੂ ਕੇ ਸਿੱਖ ਵੀ ਮੋਰਚੇ ਬਣਾ ਬਣਾ ਕੇ ਸਾਹਮਣੇ ਰਹੇ ਸਨ ਜਿਹੜੇ ਬਣੋ ਅਨਵਰ ਖਾਨ ਪਠਾਨ ਨੇ ਵੇਖਿਆ ਕਿ ਸਾਹਮਣੇ ਬਹਾਦਰ ਬਾਬਾ ਬਿਧੀ ਚੰਦ ਵਾਧਾ ਆ ਰਿਹਾ ਉਹਦੇ ਸਾਹਮਣੇ ਇਸਨੇ ਵੇਖ ਕੇ ਅਨਵਰ ਖਾਨ ਨੇ ਆਪਣਾ ਗੁੱਸਾ ਕੱਢਣ ਲਈ ਬਹਾਦਰ ਬਾਬਾ ਬਿਧੀ ਚੰਦ ਦੇ ਸਾਹਮਣੇ ਲੋਹਾ ਲਿਆ। ਦੂਸਰੇ ਬਣਿਓ ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਸਨ ਉਹ ਜਾ ਰਹੇ ਸਨ ਤੇ ਉਧਰਲੇ ਬਣਿਓ ਅਸਮਾਨ ਖਾਨ ਜੋ ਪੈਂਡੇ ਖਾਨ ਦਾ ਦਮਾਨ ਸੀ ਉਹ ਵਧਿਆ ਉਧਰਲੇ ਬਣਿਓ ਅਸਮਾਨ ਖਾਨ ਅਤੇ ਬਾਬਾ ਗੁਰਦਿੱਤਾ ਆਪੋ ਵਿੱਚ ਦੀ ਦੋਵਾਂ ਥਲਕ ਕਰਦੇ ਹੋਏ ਲੋਹੇ ਉੱਤੇ ਲੋਹਾ ਖੜਕਦਿਆਂ ਅੰਤ ਅਸਮਾਨ ਖਾਨ ਦਾ ਸਿਰ ਬਾਬਾ ਗੁਰਦਿੱਤਾ ਜੀ ਦੀ ਤਲਵਾਰ ਨੇ ਧੜ ਨਾਲੋਂ ਵੱਖਰਾ ਕਰ ਦਿੱਤਾ। ਇਧਰ ਅਨਵਰ ਖਾਨ ਪਠਾਨ ਬਹਾਦਰ ਬਾਬਾ ਬਿਧੀ ਚੰਦ ਜੀ ਦੇ ਸਾਹਮਣੇ ਆਇਆ ਤੇ ਬਹਾਦਰ ਬਾਬਾ ਬਿਧੀ ਚੰਦ ਦੇ ਉੱਤੇ ਤੀਰ ਦਾ ਵਾਰ ਕੀਤਾ। ਬਹਾਦਰ ਬਾਬਾ ਬਿਧੀ ਚੰਦ ਨੇ ਵਾਰ ਰੋਕਿਆ, ਦੂਜਾ ਵਾਰ ਕੀਤਾ, ਫਿਰ ਵਾਰ ਰੋਕਿਆ, ਤੀਸਰਾ ਵਾਰ ਕੀਤਾ, ਫਿਰ ਵਾਰ ਰੋਕਿਆ ਤੇ ਜਦੋਂ ਨੱਸਣ ਲੱਗਾ ਬਹਾਦਰ ਬਾਬਾ ਬਿਧੀ ਚੰਦ ਨੇ ਆਖਿਆ ਓਏ ਸੂਰਮਿਆਂ ਇਹ ਗੱਲ ਗਦਾਰਾਂ ਵਾਲੀ ਏ ਇਨਸਾਨਾਂ ਵਾਲੀ ਨਹੀਂ, ਜੇ ਵਾਰ ਕਰੀਏ ਤੇ ਵਾਰ ਵੇਖਣਾ ਵੀ ਚਾਹੀਦਾ ਹੈ, ਆ ਤੈਨੂੰ ਦੱਸੀਏ ਵਾਰ ਕਿਵੇਂ ਕਰੀਦਾ। ਬਹਾਦਰ ਬਾਬਾ ਬਿਧੀ ਚੰਦ ਜੀ ਨੇ ਆਪਣੇ ਤੀਰ ਨਾਲ ਅਨਵਰ ਖਾਂ ਉੱਤੇ ਉਸਦੇ ਵਾਰ ਰੋਕ ਕੇ ਆਖਰੀ ਆਪਣੇ ਵਾਰ ਨਾਲ ਅਨਵਰ ਖਾਂ ਉੱਤੇ ਵਾਰ ਕਰਕੇ ਉਸ ਨੂੰ ਜਹਨਮ ਨੂੰ ਸਦਾ ਲਈ ਹੇ ਇਉਂ ਪਹੁੰਚਾ ਦਿੱਤਾ ਜੀ।
ਇਹ ਅੱਗੇ ਵਧੇ ਬਿਧੀ ਚੰਦ ਹੱਥੀ ਲੈ ਕੇ ਜੰਗੀ ਸੰਦ ਜੋਦਾ ਲਾਉਣ ਲੱਗਾ ਫੰਡ ਵੈਰੀ ਵੇਖ ਭੱਜ ਦੇ ਹੋਏ ਕੇ ਨਾਰਾਨ ਸੀ ਖੰਡੇ ਕੁਰਪਾਨਾ ਤੇ ਗੰਡਾਸੇ ਵੱਜ ਦੇ ਗੱਜ ਦੇ ਜਵਾਨ ਸੀ
ਮੇਘ ਟਾਲੀ ਉੱਤੇ ਪੈਂਦੀ ਹੋਣੀ ਲੋਕ ਲੋਕ ਪੈਂਦੀ ਮੌਤ ਪੈਣ ਤਾਂ ਹੀ ਕਹਿੰਦੀ ਕਿਵੇਂ ਸ਼ੇਰ ਗੱਜ ਦੇ ਕਸ ਦਾ ਕੁਮਾਰ ਖੂਨ ਦਾ ਪਿਆਸਾ ਪੀ ਕੇ ਖੂਨ ਰੱਜ ਦਾ ਕਾਲ ਪਲਵਾਨ
ਜੰਗੀ ਸੰਦ ਅੱਗੇ ਵਧੇ ਬਿਧੀ ਚੰਦ ਹੱਥੀ ਲੈ ਕੇ ਜੰਗੀ ਸੰਦ ਜੋਦਾ ਲਾਉਣ ਲੱਗਾ ਫੰਦ ਵੈਰੀ ਵੇਖ ਭੱਜ ਦੇ ਹੋਏ ਕੇ ਹੈਰਾਨ ਸੀ ਖੰਡੇ ਕੁਰਪਾਨਾ ਤੇ ਗੰਡਾਸੇ ਵੱਜ ਦੇ ਗੱਜ ਦੇ ਜਵਾਨ ਸੀ
ਤੇਗ ਟਾਹੀ ਉੱਤੇ ਪੈਂਦੀ ਹੋਣੀ ਲੋਕ ਲੋਕ ਪੈਂਦੀ ਮੌਤ ਪੈਣ ਤਾਂ ਹੀ ਕਹਿੰਦੀ ਕਿਵੇਂ ਸ਼ੇਰ ਗੱਜ ਦਾ ਕਸ ਦਾ ਕੁਮਾਨ ਹੈ ਖੂਨ ਦਾ ਪਿਆਸਾ ਪੀ ਕੇ ਖੂਨ ਰੱਜ ਦਾ ਕਾਲ ਪੱਲਵਾਨ
ਹੈ ਤੀਰ ਤਲਵਾਰਾਂ ਚੜੇ ਮੂਮਨ ਵਧੇ ਆਉਣ ਖਾ ਖਾ ਖਾਰਾ ਕਈ ਮੈਦਾਨ ਤੱਜ ਦੇ ਖਾ ਮੱਥੇ ਜਵਾਨ ਸੀ ਖੰਡੇ ਕੁਰਪਾਨਾ ਤੇ ਗੰਡਾਸੇ ਵੱਜ ਦੇ ਗੱਜ ਦੇ ਜਵਾਨ ਸੀ
ਹੋ ਗਈ ਲਾਲ ਚੱਲੇ ਖੂਨ ਦੇ ਜਾਂ ਖਾਲ ਕਲ ਜੋਗਣ ਦਾ ਹਾਲ ਮੌਤ ਮਾਰੂ ਵੱਜ ਦਾ ਵੇਖਦਾ ਜਹਾਨ ਹੈ ਖੂਨ ਦਾ ਪਿਆਸਾ ਪੀ ਕੇ ਖੂਨ ਰੱਜ ਦਾ ਕਾਲ ਪੱਲਵਾਨ ਹੈ
ਬਿਧੀ ਚੰਦ ਰੋਕੀ ਤੇਗ ਅਨਵਰ ਨੇ ਠੋਕੀ ਅੱਗੋਂ ਬਿਧੀ ਚੰਦ ਰੋਕੀ ਵੇਖ ਦੰਗ ਰਹੇ ਲੋਕੀ ਕਿਵੇਂ ਸ਼ੇਰ ਗੱਜ ਦੇ ਅਰਜਣ ਦੇ ਕਾਨ ਸੀ ਖੰਡੇ ਕੁਰਪਾਨਾ ਤੇ ਗੰਡਾਸੇ ਵੱਜ ਦੇ ਗੱਜ ਦੇ ਜਵਾਨ ਸੀ
ਦਾਰਾ ਸੀ ਲੜਾ ਕੇ ਦੇ ਕਾਰਨ ਨਾ ਜੰਗੀ ਸਾਕੇ ਬਹਿੰਦੇ ਮੱਲ ਮੱਲ ਨਾ ਕੇ ਮੇਰੇ ਸਮਾ ਚੱਜਲਾ ਰੱਖ ਦੇ ਤਿਆਰ ਹੈ ਖੂਨ ਦਾ ਪਿਆਸਾ ਪੀ ਕੇ ਖੂਨ ਰੱਜਲਾ ਕਾਲ ਪਲਵਾਨ ਹੈ
ਵੱਖਰੇ ਤੇ ਸਿਰ ਰਹਿ ਮੈਦਾਨ ਵਿੱਚ ਫੇਰ ਤਾੜੂ ਵੱਖਰੇ ਤੇ ਸਿਰ ਰਹਿ ਮੈਦਾਨ ਵਿੱਚ ਫੇਰ ਕਾਜੀ ਲੱਭਦੇ ਸੀ ਤੇਰੇ ਜੋ ਮੱਕੇ ਦੀ ਹੱਜ ਦੇ ਬੜੇ ਚਾਹਵਾਨ ਸੀ ਖੰਡੇ ਕੁਰਪਾਨਾ ਤੇ ਗੰਡਾਸੇ ਵੱਜ ਦੇ ਗੱਜ ਦੇ ਜਵਾਨ ਸੀ
ਖੂਨ ਦੁੱਲੇ ਜਿਵੇਂ ਰੰਗਿਆ ਤੇ ਮੌਤ ਰਾਹੀ ਸੰਗ ਖੂਨ ਕੋੜਿਆਂ ਦੇ ਤੰਗ ਨਾ ਹੈ ਜਾਗੇ ਵੱਜ ਦਾ ਭੁੱਲਿਆ ਅਮਾਨ ਹੈ ਖੂਨ ਦਾ ਪਿਆਸਾ ਪੀ ਕੇ ਖੂਨ ਰੱਜ ਦਾ ਕਾਲ ਪੱਲਵਾਨ ਹੈ
ਖਾਨ ਚੱਲਿਆ ਸੀ ਨਸ ਜੋਦੇ ਤੀਰ ਮਾਰਾ ਕਸ ਉਹ ਖਾਨ ਚੱਲਿਆ ਸੀ ਨਸ ਪੈ ਗਿਆ ਸੂਰਮੇ ਦੇ ਵਸ ਜੋਦੇ ਤੀਰ ਮਾਰਾ ਖਸ ਖੂਨ ਪੀਣੇ ਰੱਜ ਦੇ ਖਾ ਮੱਥੇ ਜਬਾਨ ਸੀ ਖੰਡੇ ਕੁਰਪਾਨਾ ਤੇ ਗੰਡਾਸੇ ਵੱਜ ਦੇ ਗੱਜ ਦੇ ਜਵਾਨ ਸੀ
ਕਹਿੰਦਾ ਮਸਤ ਜਗੀਰ ਛੱਡੇ ਗੁਰੂ ਜੀ ਦੇ ਤੀਰ ਕਹਿੰਦਾ ਮਸਤ ਜਗੀਰ ਛੱਡੇ ਗੁਰੂ ਜੀ ਦੇ ਤੀਰ ਮਾਰਾ ਸੈਦ ਖਾਨ ਪੀਰ ਆਪਣੇ ਫਰਜ ਦਾ ਸਭ ਨੂੰ ਗਿਆਨ ਹੈ ਖੂਨ ਦਾ ਪਿਆਸਾ ਪੀ ਕੇ ਖੂਨ ਰੱਜ ਜਿਹਦਾ ਕਾਬਲਵਾਨ ਹੈ।
ਪੁੰਜ ਜਰਨੈਲ ਐਸੇ ਸਨ ਜਿਹੜੇ ਪਰਦੇ ਨਾਲ ਪਾਸੇ ਉੱਤੋਂ ਸਾਈਡ ਉੱਤੋਂ ਯੋਧਿਆਂ ਉੱਤੇ ਵਾਰ ਕਰਨ ਦਾ ਤੁਹਈਆ ਕਰ ਰਹੇ ਸਨ, ਪਰ ਮੇਰੇ ਗੁਰਦੇਵ ਅੱਗੇ ਬੈਠੇ ਸਨ। ਉਹ ਵਾਧੇ ਦੁਸ਼ਮਣ ਉੱਤੇ ਆਪਣੇ ਤੀਰ ਦਾ ਵਾਰ ਕਰਕੇ ਜਿਵੇਂ ਸੈਦ ਖਾਨ ਪੀਰ ਦੀ ਛਾਤੀ ਵਿੱਚ ਤੀਰ ਵੱਜਾ ਧਰਤੀ ਉੱਤੇ ਮੁੜ ਕੇ ਜਾ ਪਿਆ। ਆਏ ਹੋਏ ਚੁਣਵੇਂ ਜਰਨੈਲਾਂ ਵਿੱਚੋਂ ਦੋ ਜਰਨੈਲ ਮਾਰੇ ਗਏ, ਅਸਮਾਨ ਖਾਨ ਜਿਸ ਦੀ ਇਹ ਸਾਰੀ ਕਲੇ ਸੀ, ਜਿਸਦਾ ਇਹ ਸਾਰਾ ਪਵਾੜਾ ਸੀ, ਉਹ ਬਾਬਾ ਗੁਰਦਿੱਤਾ ਜੀ ਦੇ ਹੱਥੋਂ ਕਤਲ ਹੋ ਗਿਆ। ਅਤੇ ਇਧਰ ਅਨਵਰ ਖਾਨ ਨੇ ਤਿੰਨ ਵਾਰ ਤੇਗ ਦੇ ਕੀਤੇ, ਤਿੰਨੇ ਵਾਰ ਬਹਾਦਰ ਬੀਬੀ ਚੰਦ ਨੇ ਰੋਕ ਕੇ ਦੌੜਨ ਲੱਗਾ। ਅਖੀਰ ਦੌੜਦੇ ਉਹਨੂੰ ਬਹਾਦਰ ਬਾਬਾ ਬੀਬੀ ਚੰਦ ਨੇ ਤੀਰ ਮਾਰਿਆ ਅਤੇ ਘੋੜੇ ਉੱਤੋਂ ਧਰਤੀ ਉੱਤੇ ਪਟਕਾ ਕੇ ਸਿਰ ਦਿੱਤਾ। ਅਖੀਰ ਦੋ ਜਰਨੈਲ ਮਰ ਗਏ ਪੰਜਾਂ ਜਰਨੀਲਾਂ ਵਿੱਚੋਂ। ਕਾਲੇ ਖਾਨ ਨੇ ਆਖਿਆ, ਉਹ ਪੈਂਦੇ ਖਾਨਾ ਬੜੀਆਂ ਡੀਂਗਾਂ ਮਾਰਦਾ ਸੈਂ, ਇਹ ਮੈਂ ਗੁਰੂ ਨੂੰ ਗ੍ਰਿਫਤਾਰ ਕਰਕੇ ਲਿਆਵਾਂਗਾ, ਬਾਹੋਂ ਫੜ ਕੇ ਲਿਆਉਣਾ ਗੁਰੂ ਅਰਜਨ ਸਾਹਿਬ ਨੂੰ, ਹੁਣ ਤੇਰੀ ਵਾਰੀ ਏ, ਚੱਲ ਨੰਬਰ ਤੇਰਾ ਲੱਗਾ ਤੂੰ ਚੱਲ। ਪੈਂਦੇ ਖਾਨ ਹੋਇਆ ਘੋੜੇ ਉੱਤੇ ਸਵਾਰ, ਯਾ ਅਲੀ ਦੇ ਨਾਰੇ ਮਾਰਦਾ ਹੋਇਆ ਅੱਗੇ ਵਧਿਆ। ਕਹਿਣ ਲੱਗਾ, ਹੈ ਗੁਰੂ ਹਰਗੋਬਿੰਦ ਸਾਹਿਬ, ਗੁਰੂ ਨਾਨਕ ਦੇ ਫਕੀਰ, ਉਹ ਤੂੰ ਸ਼ਾਹੀ ਟੁਕੜੇ ਖਾ ਕੇ ਪੜਨ, ਫਕੀਰਾਂ ਦੇ ਟੁਕੜੇ, ਲੋਕਾਂ ਦੇ ਟੁਕੜੇ ਮੰਗ ਮੰਗ ਕੇ ਖਾਣ ਵਾਲਾ, ਅਸੀਂ ਫਿਰ ਵੀ ਇਸਲਾਮੀ ਲੋਕ ਹਾਂ, ਇਹ ਕਰਕੇ ਆ ਦੋ ਹਥਕਾਰੇ ਤੇ ਮੇਰੇ ਨਾਲ ਆਪ ਕਰ। ਮੈਂ ਛੋਟੇ ਛੋਟੇ ਜਰਨੈਲਾਂ ਨਾਲ ਲੜਦਾ, ਮੇਰੀ ਇੱਜ਼ਤ ਨਹੀਂ ਬਣਦੀ, ਮੇਰੀ ਬੇਇੱਜ਼ਤੀ ਹੁੰਦੀ ਹੈ। ਗੁਰਦੇਵ ਵੀ ਚਾਹੁੰਦੇ ਸਨ ਕਿ ਇਸ ਦਾ ਮਾਣ ਤੋੜਿਆ ਜਾਏ, ਨਾਨਕ ਹਉਮੈ ਰੋਗ ਬੁਰਾ, ਇਹਨੂੰ ਹੰਕਾਰ ਹੈ, ਇਸ ਕਰਕੇ ਇਹਦੇ ਹੰਕਾਰ ਦਾ ਖੰਡਨ ਕੀਤਾ ਜਾ ਸਕੇ। ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਘੋੜੇ ਉੱਤੇ ਸਵਾਰ ਹੋ ਕੇ ਅੱਗੇ ਵਧੇ। ਇਹ ਪੈਂਦੇ ਖਾਨ ਨੇ ਆਉਂਦੇ ਹੀ ਗੁਰਦੇਵ ਉੱਤੇ ਵਾਰ ਕੀਤਾ, ਮੇਰੇ ਗੁਰਦੇਵ ਨੇ ਵਾਰ ਢਾਲ ਉੱਤੇ ਰੋਕਿਆ, ਇਹਨੇ ਦੂਸਰਾ ਵਾਰ ਕੀਤਾ, ਮੇਰੇ ਗੁਰਦੇਵ ਨੇ ਉਹ ਵੀ ਵਾਰ ਰੋਕਿਆ, ਜਦੋਂ ਇਹਨੇ ਤੀਜਾ ਵਾਰ ਕੀਤਾ ਤੇ ਗੁਰਦੇਵ ਨੇ ਗਾੜੀ ਔਰ ਕਾਬ ਉੱਤੇ ਵਾਰ ਰੋਕਿਆ, ਤੇ ਜਦੋਂ ਵਾਰ ਰੋਕਿਆ ਇਹਦੀ ਤਲਵਾਰ ਦੀ ਮੁੱਠ ਹੱਥ ਵਿੱਚ ਰਹਿ ਗਈ ਤੇ ਫਲ ਟੁੱਟ ਕੇ ਧਰਤੀ ਉੱਤੇ ਡਿੱਗ ਪਿਆ। ਅਖੀਰ ਪੈਂਦੇ ਖਾਨ ਨੇ ਸੋਚਿਆ, ਤੂੰ ਪੈਂਦੇ ਖਾਨ ਏਡਾ ਬਲੀ ਸੀ, ਇਹ ਘੋੜ ਚੜੇ ਸਵਾਰ ਨੂੰ ਆਪਣੇ ਕੰਧੇ ਉੱਤੇ ਚੁੱਕ ਕੇ ਦੌੜ ਜਾਂਦਾ ਸੀ, ਇਹ ਖੱਬੇ ਵੱਲੋਂ ਦੌੜ ਕੇ ਭੱਜ ਕੇ ਗੁਰਦੇਵ ਦੇ ਘੋੜੇ ਦੇ ਥੱਲੇ ਵੜਨ ਲੱਗਾ। ਇਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਦਰ ਰਹਿੰਦਾ ਸੀ, ਇਸ ਕਰਕੇ ਇਹਨੂੰ ਇਸ ਦੇ ਦਾ ਦਾ ਪਤਾ ਸੀ, ਪਹਿਲਵਾਨਾਂ ਨੂੰ, ਪਹਿਲਵਾਨਾਂ ਦੇ ਦਾ ਦਾ ਪਤਾ ਹੁੰਦਾ ਹੈ। ਮੇਰੇ ਗੁਰਦੇਵ ਨੇ ਜਦੋਂ ਇਹ ਅੱਗੇ ਵਧਣ ਲੱਗਾ, ਜੋ ਗੁਰਦੇਵ ਦੇ ਪਾਸ ਢਾਲ ਸੀ ਉਹ ਢਾਲ ਸਿਰ ਚ ਮਾਰੀ, ਡਿੱਗਾ ਅਤੇ ਮੂਰਛਾ ਖਾ ਗਿਆ, ਡਿੱਗਿਓ ਇਹਦੇ। ਫਿਰ ਵੀ ਜਦੋਂ ਚਿਹਰੇ ਉੱਤੇ ਧੁੱਪ ਪਈ, ਮੇਰੇ ਗੁਰਦੇਵ ਨੇ ਇਸੇ ਦੀ ਢਾਲ ਦਾ ਸਹਾਰਾ ਦੇ ਦਿੱਤਾ, ਤੇ ਨਾਲੇ ਜਦੋਂ ਇਹਦੇ ਹਾਏ ਹਾਏ ਜ਼ਬਾਨ ਵਿੱਚੋਂ ਨਿਕਲ ਰਹੀ ਸੀ, ਮੇਰੇ ਗੁਰਦੇਵ ਨੇ ਕਿਹਾ, ਹੁਣ ਹਾਏ ਕਹਿਣ ਦਾ ਸਮਾਂ ਨਹੀਂ, ਹੁਣ ਅੱਲਾ ਨੂੰ ਯਾਦ ਕਰ, ਮੇਰਾ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਹੈ, ਜੋ ਆਪਣੇ ਦੁਸ਼ਮਣ ਨੂੰ ਵੀ ਸਿੱਧਾ ਰਾਹ ਦੱਸ ਕੇ ਅਤੇ ਬਜਾਏ ਨਰਕਾਂ ਦੇ ਜਾਣ ਦੇ ਉਹਨਾਂ ਨੂੰ ਸੋਚਦਾ ਹੈ ਕਿ ਇਹਨਾਂ ਸਾਥੀ ਸੰਗਤ ਕੀਤੀ ਹੈ, ਇਹ ਸਾਡੇ ਨਾਲ ਰਿਹਾ ਹੈ, ਇਸ ਕਰਕੇ ਦੋਜਕਾਂ ਦਾ ਇਹ ਪੰਧੀ ਨਹੀਂ ਬਣਨਾ ਚਾਹੀਦਾ। ਇਸ ਤੋਂ ਬਾਅਦ ਕੁਤਬ ਖਾਨ ਨੂੰ ਪਤਾ ਲੱਗਾ, ਜਲੰਧਰੀ ਨੂੰ, ਜੋ ਇਹਦਾ ਚਾਚੇ ਦਾ ਪੁੱਤਰ ਸੀ, ਉਹ ਵੀ ਅੱਗੇ ਵਧਿਆ, ਉਹਨੇ ਵੱਧ ਕੇ ਗੁਰਦੇਵ ਉੱਤੇ ਕਿਵੇਂ ਵਾਰ ਕਰਨੇ, ਇਹਨਾਂ ਦੋਵਾਂ ਜਰਨੀਲਾਂ ਨੇ ਵਾਰੀ ਵਾਰੀ ਗੁਰੂ ਹਰਗੋਬਿੰਦ ਸਾਹਿਬ ਉੱਤੇ ਵਾਰ ਕਿਵੇਂ ਕੀਤੇ ਅਤੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨਾਂ ਦੋਵਾਂ ਜਰਨੀਲਾਂ ਨੂੰ ਸਦਾ ਦੀ ਨੀਂਦੇ ਕਿਵੇਂ ਸਮਾਇਆ, ਉਸ ਵੇਲੇ ਦਾ ਵਾਤਾਵਰਨ ਕਵੀ ਦੀ ਕਲਮ ਨੇ ਇਹੋ ਬੇਨਤੀ ਕੀਤੀ ਹੈ ਜੀ।
ਉਹ ਪੈਂਦੇ ਖਾਨੇ ਉਸ ਯਾਰ ਗੁੱਸਾ ਮਨ ਖਾ ਕੇ ਉਸ ਹੱਥ ਵਿੱਚ ਲੈ ਦੋ ਧਾਰ ਤੇ ਰੋਗ ਵਿਖਾ ਕੇ ਆ ਕਹਿਣ ਲੱਗਾ ਲਲਕਾਰ ਗੁਰਾਂ ਨੂੰ ਆ ਕੇ ਬਲ ਜੋ ਲਈਏ ਹੱਥ ਟੋ ਲਈਏ ਰੱਜ ਕੇ ਖਾਨ ਆਇਆ ਨਾਰੇ ਮਾਰਦਾ ਪਿਆ ਭੱਜ ਕੇ
ਸਤਿਗੁਰੂ ਹਰਗੋਬਿੰਦ ਖਾਨ ਨੂੰ ਬੋਲੇ ਨਹੀਂ ਤੈਨੂੰ ਪਿਆਰੀ ਜਿੰਦ ਸੁਣੀ ਗੱਲ ਖੋਲੇ ਐ ਨਿਮਕ ਹਰਾਮੀ ਬਿੰਦ ਤੇਰਾ ਮਨ ਡੋਲੇ ਹੋ ਗਏ ਤਿਆਰ ਤੂੰ ਕਰ ਲੈ ਬਾਰ ਤੂੰ ਗੱਜ ਕੇ ਵੇਖੀ ਨਾ ਮਦਾਨੋ ਗੀਰੀਆ ਜਾਵੀ ਭੱਜ ਕੇ ਠੋਕ ਕੇ ਗੁਰਾਂ ਨੇ ਹੱਸ ਵਾਰ ਡਕਿਆ ਤੂੰ ਪੈਰ
ਬੈਜਵਾਨ ਘੋੜੇ ਦੇ ਸੁਮੇਦ ਚੁੱਕ ਕੇ ਗੁਰਾਂ ਨੂੰ ਲੈ ਜਵਾਂ
ਸਬਦ ਖਾਨ ਦੀ ਚਾਦ ਤੇ ਸੁਮਾਰੀ ਸਿਖਰ ਤੋਂ ਵਿੱਚ ਕਮਾਲ ਗੁਰੂ ਬਲਕਾਰੀ ਸਰ ਮਾਰੀ ਮਾਰੇ ਢਾਲ ਗਈ ਮਤ ਮਾਰੀ ਖਾਨ ਬਹਿ ਗਿਆ ਰੋਣ ਡਹਿ ਗਿਆ ਹਾਰਿਆ ਗੁਰੂ ਜੀ ਨੇ ਪੈਦੇ ਖਾਨ ਨੂੰ ਹੱਥੀ ਮਾਰਿਆ
ਤੱਕ ਮਰ ਗਿਆ ਪੈਦੇ ਖਾਨ ਕੁਤਬ ਖਾਨ ਚੜਿਆ ਤੱਕ ਤੱਜ ਗਿਆ ਵੀਰ ਪੁਰਾਣ ਰੋਬ ਨਾਲ ਲੜਿਆ ਸੀ ਸਿਰ ਲੱਥ ਬੜਾ ਪਠਾਨ ਲੋਹੇ ਨਾਲ ਮੜਿਆ ਖਾਨ ਗੱਜ ਕੇ ਆਇਆ ਭੱਜ ਕੇ ਹੰਕਾਰਿਆ ਖਾਨ ਨੇ ਗੁਰਾਂ ਦੀ ਲੱਤ ਵਿੱਚ ਤੀਰ ਮਾਰਿਆ
ਲੱਤ ਤੋਂ ਤੀਰ ਕਮਾਨ ਸਵਾਰੀ ਕਹਿਣ ਲੱਗੇ ਬਲਵੀਰ ਤੂੰ ਕਰ ਲੈ ਤਿਆਰੀ ਅੱਜ ਕਰਦੇ ਹਾਂ ਤਕਦੀਰ ਤੇਰੀ ਵਾਰੀ ਚੱਲੇ ਚਾੜ ਕੇ ਤਾਣ ਹਾਰ ਕੇ ਛੱਡਿਆ ਕੁਤਬੇਰਾ ਸੀਨਾ ਪਾਰ ਕੇ ਪਾਰ ਕੱਢਿਆ
ਇਮਦਾਦ ਲਈ ਆਇਆ ਸੀ ਉਹ ਵੀ ਸਦਾ ਦੀ ਨੀਂਦੇ ਗੁਰੂ ਮਹਾਰਾਜ ਜੀ ਦੇ ਪਾਸੋਂ ਸੌ ਗਏ ਆਖਰ ਰਹਿ ਗਈ ਵਾਰੀ ਕਾਲੇ ਖਾਨ ਦੀ ਆਪਣੀਆਂ ਫੌਜਾਂ ਨੂੰ ਲੈ ਕੇ ਛਿੱਥਾ ਹੋ ਕੇ ਗੁਰਦੇਵ ਉੱਤੇ ਵਾਰ ਕਰਨ ਲੱਗਾ ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਦੇ ਵਾਰ ਤਿੰਨੇ ਰੋਕੇ ਅਖੀਰ ਗੁਰਦੇਵ ਨੇ ਐਸਾ ਵਾਰ ਕੀਤਾ ਜੋ ਐਸਾ ਵਾਰ ਕੀਤਾ ਜੋ ਵਾਰ ਇਹ ਕਾਲੇ ਖਾਨ ਬਚਾ ਨਾ ਸਕਿਆ ਅਤੇ ਇਸ ਵਾਰ ਦੇ ਨਾਲ ਇਹ ਵੀ ਸਦਾ ਦੀ ਨੀਂਦੇ ਸੌ ਗਿਆ ਪੰਜ ਜਰਨੈਲ ਕਾਲੇ ਖਾਨ ਪੈਂਦੇ ਖਾਨ ਕੁਤਬ ਖਾਨ ਅਸਮਾਨ ਖਾਨ ਅਤੇ ਅਨਵਰ ਖਾਨ ਇਹ ਪੰਜ ਜਰਨੈਲ 65,000 ਫੌਜ ਲੈ ਕੇ ਆਏ ਸਨ ਹਜ਼ਾਰਾਂ ਦੀ ਗਿਣਤੀ ਵਿੱਚ ਫੌਜਾਂ ਮਾਰੀਆਂ ਗਈਆਂ ਅਤੇ ਪੰਜੇ ਜਰਨੈਲ ਜਦੋਂ ਮੌਤ ਦਾ ਜਾਮ ਪੀ ਗਏ ਤੇ ਜਦੋਂ ਘੋੜੀ ਲਗਾਮ ਤੋਂ ਬਿਨਾਂ ਹੋ ਜਾਏ ਫਿਰ ਤੁਸੀਂ ਆਪ ਅੰਦਾਜ਼ਾ ਲਾਉਂਦੇ ਉਸਦਾ ਕੀ ਅਸਰ ਹੁੰਦਾ ਜਦੋਂ ਸਰਦਾਰ ਤੋਂ ਬਿਨਾਂ ਫੌਜ ਹੋ ਜਾਏ ਫਿਰ ਉਸਦਾ ਵੀ ਅਸਰ ਕੀ ਹੁੰਦਾ ਜਦੋਂ ਪੰਜੇ ਜਰਨੈਲ ਮਾਰੇ ਗਏ ਬਾਕੀ ਦੀਆਂ ਮੁਗਲੀਆ ਸਲਤਨਤ ਦੀਆਂ ਫੌਜਾਂ ਸ਼ਾਹਜਹਾਂ ਦੇ ਕੱਲੇ ਹੋਏ ਕਰਿੰਦਿਆਂ ਨੇ ਫਿਰ ਪੈਰਾਂ ਪੈਰ ਸਿਰ ਉੱਤੇ ਰੱਖੇ ਅਤੇ ਲਾਹੌਰ ਨੂੰ ਦੌੜ ਗਏ ਗੁਰੂ ਦੀਆਂ ਸਿੱਖਾਂ ਨੇ ਜਿੱਤ ਦੇ ਨਗਾਰੇ ਵਜਾਏ ਆਪਣੇ ਸ਼ਹੀਦ ਹੋਏ ਸਿੱਖਾਂ ਨੂੰ ਇਕੱਠਿਆਂ ਕੀਤਾ ਚਿਖਾ ਤਿਆਰ ਕੀਤੀ ਅਤੇ ਚਿਖਾ ਤਿਆਰ ਕਰਕੇ ਚਿਖਾ ਵਿੱਚ ਰੱਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੀਰਤਨ ਸੋਹਲੇ ਦਾ ਪਾਠ ਕਰਕੇ ਅਤੇ ਉਹਨਾਂ ਨੂੰ ਅਗਨ ਭੇਟ ਕਰਕੇ ਕੀਰਤਪੁਰ ਸਾਹਿਬ ਫੁੱਲ ਪ੍ਰਵਾਹ ਕਰਨ ਦਾ ਯਤਨ ਕੀਤਾ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਮਹਾਨ ਅਦੁੱਤੀ ਕੁਰਬਾਨੀ ਚੌਥੀ ਘਮਸਾਨ ਦੀ ਜੰਗ ਵਿੱਚ ਇਸ ਤਰ੍ਹਾਂ ਚੜ੍ਹਦੀ ਕਲਾ ਨਾਲ ਖਾਲਸੇ ਜਿੱਤਾਂ ਜਿੱਤੀਆਂ ਇਹ ਹੈ ਮਹਾਨ ਵਿਰਸਾ ਗੁਰਸਿੱਖੀ ਦੇ ਇਤਿਹਾਸ ਦਾ ਜੋ ਸਰਬ ਸਾਂਝੀ ਗੁਰਬਾਣੀ ਟੈਕਸਲਾ ਟੀਵੀ ਬੜੇ ਮਹਾਨ ਸ਼ਕਤੀਸ਼ਾਲੀ ਇਲਾਕੇ ਵਿੱਚ ਗੁਰੂ ਨਾਨਕ ਦਾ ਮਿਸ਼ਨ ਪ੍ਰਚਾਰਨ ਲਈ ਯਤਨਸ਼ੀਲ ਹੈ ਚੰਗੇ ਚੰਗੇ ਢਾਡੀ ਪ੍ਰਚਾਰਕ ਕਵੀਸ਼ਰ ਬੁਲਾਰੇ ਵਿਦਵਾਨ ਲਿਆ ਕੇ ਉਹ ਸੰਗਤਾਂ ਤੱਕ ਉਹਨਾਂ ਕੋਲੋਂ ਪ੍ਰੋਗਰਾਮ ਅਟੈਂਡ ਕਰਵਾ ਕੇ ਅਤੇ ਸੰਗਤਾਂ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹਨ ਉਹਨਾਂ ਦਾ ਅਤੇ ਸੰਗਤਾਂ ਦਾ ਤਹਿ ਦਿਲੋਂ ਮਸ਼ਕੂਰ ਹਾਂ ਪਿਆਰ ਵਿੱਚ ਆਓ ਯਾਦ ਰੱਖੋ ਜਗੀਰ ਸਿੰਘ ਮਸਤ ਪਿੰਡ ਪਿੰਡੀ ਬਲੋਚਾਂ ਡਾਕਖਾਨਾ ਜੰਡ ਸਾਹਿਬ ਜ਼ਿਲ੍ਹਾ ਫਰੀਦਕੋਟੇ ਕੁਝ ਕਹਿ ਕੇ ਖਮਾ ਦਾ ਜਾਚਕ ਹਾਂ ਹਾਜ਼ਰੀ ਦਰ ਪ੍ਰਵਾਨ ਕਰੋ ਪਿਆਰ ਵਿੱਚ ਆਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।